ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਾ ਮਹੱਲਾ ਚੌਥਾ, ਸ਼ੰਤ ਘਰ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ। ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ। ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਗੁਰੂ ਨਾਨਕ ਤੁਠਾ ਮੇਰੇ ਪਿਆਰੇ, ਮੇਲੇ ਹਰੇ। ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਗੁਰੂ ਨਾਨਕ ਤੁਠਾ ਮੇਰੇ ਪਿਆਰੇ, ਮੇਲੇ ਹਰੇ। ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰਾਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ ਗੁਰੂ ਸਰੂਪ ਧਾਰਨ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਮਹਾਨ ਪਰਉਪਕਾਰ ਕੀਤੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਹੈ ਜੋ ਅੰਮ੍ਰਿਤ ਬਾਣੀ ਦੀ ਦਾਤ ਸਾਨੂੰ ਬਖਸ਼ਿਸ਼ ਕਰ ਗਏ ਹਨ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਪਵਿੱਤਰ ਬਾਣੀ ਦੀਆਂ ਪੋਥੀਆਂ ਲੈ ਕੇ ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਧਾਰੇ, ਤਾਂ ਉਸ ਵੇਲੇ ਇਹ ਪਵਿੱਤਰ ਬਚਨ ਬਾਣੀ ਦੀ ਮਹਿਮਾ ਦੇ ਬਾਰੇ ਆਖੇ ਸਨ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਆਤੋਲ। ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਗੁਰਬਾਣੀ ਇੱਕ ਐਸਾ ਖਜ਼ਾਨਾ ਹੈ ਔਰ ਇਹਨੂੰ ਜਿੰਨਾ ਵੀ ਵਰਤੀਏ ਇਹ ਘਟਦਾ ਨਹੀਂ ਬਲਕਿ ਵੱਧਦਾ ਹੈ। ਇਹੀ ਤੇ ਇਹਦੀ ਸਭ ਤੋਂ ਵੱਡੀ ਤਾਰੀਫ ਹੈ। ਜਿੰਨੇ ਹੋਰ ਦੁਨੀਆਂ ਦੇ ਧਨ ਨੇ, ਦੁਨੀਆਂ ਦੇ ਖਜ਼ਾਨੇ ਹਨ, ਜਿਵੇਂ ਜਿਵੇਂ ਉਹਨਾਂ ਨੂੰ ਵਰਤਿਆ ਜਾਵੇ ਉਹਨਾਂ ਵਿੱਚ ਕਮੀ ਆ ਜਾਂਦੀ ਹੈ। ਅਰਬਾਂ ਪਤੀ ਵੀ ਕੱਖੋਂ ਹੌਲੇ ਹੋ ਜਾਂਦੇ ਹਨ, ਪਰ ਵਾਹਿਗੁਰੂ ਦੇ ਨਾਮ ਦਾ ਬਾਣੀ ਦਾ ਐਸਾ ਖਜ਼ਾਨਾ ਹੈ ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰੂ ਦੀਆ ਦਿਖਾਏ। ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਜੇ ਸਾਰੀ ਦੁਨੀਆ ਵੀ ਗੁਰਬਾਣੀ ਦੀ ਓਟ ਲੈ ਲਵੇ, ਸਤਿਗੁਰੂ ਦੀ ਬਾਣੀ ਸਭ ਲੋਕਾਂ ਦੀ ਮਨੋਕਾਮਨਾ ਪੂਰਨ ਕਰ ਸਕਦੀ ਹੈ, ਸਾਰਿਆਂ ਦੇ ਦੁੱਖ ਦੂਰ ਕਰ ਸਕਦੀ ਹੈ। ਪਰ ਫਿਰ ਵੀ ਇਸ ਖਜ਼ਾਨੇ ਦੇ ਵਿੱਚ, ਗੁਰਬਾਣੀ ਦੀ ਸ਼ਕਤੀ ਵਿੱਚ ਕਦੇ ਕੋਈ ਕਮੀ ਨਹੀਂ ਆ ਸਕਦੀ। ਇਹ ਐਸਾ ਅਮੋਲਕ ਖਜ਼ਾਨਾ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਸੋ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ, ਇਸ ਅਮੋਲਕ ਖਜ਼ਾਨੇ ਦੇ ਨਾਲ ਸਾਂਝ ਪਾਉਣ ਦਾ ਯਤਨ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ। ਅਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਸੰਤ ਉਚਾਰਨ ਕਰ ਰਹੇ ਹਨ। ਪਿੱਛੇ ਆਪ ਸੰਗਤਾਂ ਨੇ ਉਹਨਾਂ ਸੰਤਾਂ ਦੀ ਵਿਚਾਰ ਸਰਵਣ ਕੀਤੀ ਸੀ, ਜਿਨ੍ਹਾਂ ਦਾ ਸੰਬੰਧ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ ਹੈ, ਔਰ ਉਹ 6 ਛੱਕੇ 24 ਸੰਤ ਨੇ। ਸ੍ਰੀ ਆਸਾ ਜੀ ਦੀ ਵਾਰ ਦੇ 24 ਸ਼ਲੋਕ ਅਤੇ 24 ਪੌੜੀਆਂ ਨੇ, ਔਰ ਇਹਨਾਂ ਸੰਤਾਂ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ ਵੀ ਗਾਇਨ ਕੀਤਾ ਜਾਂਦਾ ਹੈ। ਉਹ ਵੀ 4 ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਗੁਰੂ ਰਾਮਦਾਸ ਮਹਾਰਾਜ ਦੇ ਹੋਰ ਸੰਤ ਆ ਰਹੇ ਹਨ, ਉਹਨਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰੋ। ਆਸਾ ਮਹੱਲਾ ਚੌਥਾ ਸੰਤ ਕਰ ਪੰਜਵਾਂ। ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸੰਤ, ਇੱਕ ਪਿੰਗਲ ਦੇ ਵਿੱਚ ਸੰਤ ਦਾ ਨਾਮ ਹੈ। ਵੈਸੇ ਸੰਤ ਖੁਸ਼ੀਆਂ ਦੇ ਗੀਤ ਨੂੰ ਵੀ ਕਹਿੰਦੇ ਨੇ। ਜੋ ਵਿਆਹ ਦੇ ਸਮੇਂ ਬੀਬੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਨੇ, ਉਹਨਾਂ ਨੂੰ ਵੀ ਸੰਤ ਆਖਿਆ ਜਾਂਦਾ ਹੈ। ਉਹਨਾਂ ਦੀ ਤਰਜ਼ 'ਤੇ ਗੁਰੂ ਮਹਾਰਾਜ ਨੇ ਇਹ ਸੰਤ ਉਚਾਰਨ ਕੀਤੇ ਹਨ। ਕਰ ਪੰਜਵਾਂ ਪੰਜਵੇਂ ਕਰ ਸੁਰਤਾਲ ਦੇ ਵਿੱਚ ਇਹਨਾਂ ਸੰਤਾਂ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ ਮਿਲਦਾ ਹੈ। ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਮੇਰੇ ਪਿਆਰੇ ਸ਼ਬਦ ਦੁਆਰਾ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਹੁਣ ਆਪਾਂ ਜਦੋਂ ਗੁਰਬਾਣੀ ਦੀ ਵਿਚਾਰ ਕਰਨੀ ਹੈ ਜਾਂ ਸੁਣਨੀ ਹੈ, ਤਾਂ ਉਸ ਵੇਲੇ ਆਪੋ ਆਪਣੇ ਮਨ ਨੂੰ ਸੰਬੋਧਨ ਕਰਨਾ ਹੈ, ਕਿਉਂਕਿ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਉਪਦੇਸ਼ ਸਰਬ ਸਾਂਝਾ ਹੈ। ਜਦੋਂ ਮਨ ਨੂੰ ਉਪਦੇਸ਼ ਦਿੱਤਾ ਜਾਵੇ, ਉਹ ਸਾਰਿਆਂ ਲਈ ਸਾਂਝਾ ਬਣ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਮਨ ਨੂੰ ਪਰਦੇਸੀ ਆਖਦੇ ਨੇ। ਮਨ ਨੂੰ ਪਰਦੇਸੀ ਕਿਉਂ ਆਖਿਆ ਹੈ? ਜਿਹੜਾ ਮਨ ਦਾ ਅਸਲੀ ਟਿਕਾਣਾ ਹੈ, ਇਹ ਉਸ ਤੋਂ ਭਟਕਿਆ ਹੋਇਆ। ਅਸਲੀ ਮਨ ਦਾ ਟਿਕਾਣਾ ਕੀ ਹੈ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਪਰ ਇਹ ਉਸ ਟਿਕਾਣੇ ਤੋਂ ਭਟਕ ਗਿਆ ਹੈ, ਹੁਣ ਪਰਦੇਸ਼ਾਂ ਦੇ ਵਿੱਚ ਭਟਕ ਰਿਹਾ ਹੈ। ਆ ਸੰਸਾਰ ਹੀ ਸਾਡੇ ਲਈ ਪਰਦੇਸ਼ ਹੈ। ਹਜ਼ੂਰ ਸਾਡੇ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ, ਵੀ ਇਹ ਸਾਡੇ ਪਿਆਰੇ ਪਰਦੇਸੀ ਮਨ, ਆਓ ਕਰੇ ਤੂੰ ਆਪਣੇ ਘਰ ਦੇ ਵਿੱਚ ਵਾਪਸ ਆ। ਇੱਧਰ ਉੱਧਰ ਕਿਉਂ ਭਟਕਦਾ ਫਿਰਦਾ ਹੈ? ਕਿਉਂਕਿ ਜਿਵੇਂ ਕਈ ਬੱਚਿਆਂ ਦਾ ਸੁਭਾਅ ਬਣ ਜਾਂਦਾ ਹੈ, ਉਹ ਘਰੇ ਆਉਂਦੇ ਨਹੀਂ, ਬਾਹਰ ਹੀ ਅਵਾਰਾਗਰਦੀ ਕਰਦੇ ਨੇ। ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਵ ਹੈ। ਜਿਵੇਂ ਬੱਚਿਆਂ ਨੂੰ ਮਾਤਾ ਪਿਤਾ ਸਮਝਾਉਂਦੇ ਨੇ ਵੀ ਤੁਸੀਂ ਟਾਈਮ ਨਾਲ ਘਰੇ ਆਇਆ ਕਰੋ, ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਸ ਪਰਦੇਸੀ ਮਨ ਨੂੰ ਇਹ ਸਿੱਖਿਆ ਦਿੰਦੇ ਹਨ, ਮੇਰੇ ਮਨ ਪਰਦੇਸੀ ਵੇ ਪਿਆਰੇ। ਐ ਮੇਰੇ ਪਿਆਰੇ ਪਰਦੇਸੀ ਮਨਾ, ਆਓ ਕਰੇ ਤੂੰ ਆਪਣੇ ਘਰ ਵਿੱਚ ਵਾਪਸ ਆ। ਉਹ ਘਰ ਕੀ ਹੈ? ਸਵੈ ਸਰੂਪ ਹੈ। ਉਹ ਘਰ ਕੀ ਹੈ? ਤੁਰੀਆ ਪਦ ਹੈ। ਉਹ ਘਰ ਕੀ ਹੈ? ਆ ਸਤਸੰਗਤ ਵੀ ਇੱਕ ਘਰ ਹੈ। ਇਹਦੇ ਵਿੱਚ ਆਪਣੇ ਮਨ ਨੂੰ ਲਿਆਉਣਾ ਹੈ ਅਤੇ ਸਤਸੰਗਤ ਵਿੱਚ ਆ ਕੇ ਫਿਰ ਅੱਗੇ ਹੋਰ ਕੀ ਬੇਨਤੀ ਕਰਨੀ ਹੈ? ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ। ਐ ਮੇਰੇ ਪਿਆਰੇ ਮਨ, ਸਤਸੰਗਤ ਵਿੱਚ ਆ ਕੇ ਇਹ ਬੇਨਤੀ ਕਰਨੀ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ, ਹੇ ਵਾਹਿਗੁਰੂ ਤੂੰ ਮੈਨੂੰ ਪੂਰੇ ਗੁਰੂ ਦੇ ਨਾਲ ਮਿਲਾ, ਘਰ ਵਸੈ ਹਰੇ, ਜਿਸ ਕਰਕੇ ਮੇਰੇ ਘਰ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਆ ਵਸੇ। ਪਹਿਲਾਂ ਮਨ ਨੂੰ ਕਹਿਣਾ, ਐ ਪਰਦੇਸੀ ਮਨਾ ਤੂੰ ਆਪਣੇ ਘਰ ਵਿੱਚ ਆ, ਸਤਸੰਗਤ ਵਿੱਚ ਆ, ਇੱਥੇ ਆ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ। ਐ ਮੇਰੇ ਪਿਆਰੇ ਮਨ, ਇਉਂ ਅਰਦਾਸ ਕਰ, ਹੇ ਵਾਹਿਗੁਰੂ ਮੈਨੂੰ ਪੂਰੇ ਗੁਰੂ ਦੇ ਨਾਲ ਮਿਲਾ, ਘਰ ਵਸੈ ਹਰੇ, ਜਿਸ ਕਰਕੇ ਮੇਰੇ ਘਰ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਆ ਕੇ ਵਸ ਜਾਵੇ। ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਐ ਮੇਰੇ ਪਿਆਰੇ ਮਨ, ਜਦੋਂ ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਕਿਰਪਾ ਕਰ ਦੇਵੇਗਾ, ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਫਿਰ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਰੰਗ ਰਲੀਆਂ ਮਾਣੇਗਾ, ਬੜੇ ਆਨੰਦਦਾਇਕ ਖੇਡਾਂ ਖੇਡੇਗਾ, ਮੌਜਾਂ ਮਾਣੇਗਾ। ਗੁਰੂ ਨਾਨਕ ਤੁੱਠਾ ਮੇਰੇ ਪਿਆਰੇ, ਮੇਲੇ ਹਰੇ। ਲਓ ਜਦੋਂ ਸਤਸੰਗਤ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ, ਗੁਰੂ ਨਾਨਕ ਤੁੱਠਾ ਮੇਰੇ ਪਿਆਰੇ, ਇਹ ਸਤਸੰਗਤ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹਨ। ਐ ਮੇਰੇ ਪਿਆਰੇ ਮਨ, ਜਦੋਂ ਗੁਰੂ ਨਾਨਕ ਸਾਹਿਬ ਤੁੱਠੇ, ਗੁਰੂ ਨਾਨਕ ਸਾਹਿਬ ਮੇਰਾ ਦੇ ਘਰ ਆਏ, ਮੇਲੇ ਹਰੇ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੈਨੂੰ ਮਿਲਾ ਦੇਣਗੇ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ, ਭਾਉ ਕਰੇ। ਐ ਮੇਰੇ ਪਿਆਰੇ ਮਨ, ਇਉਂ ਬੇਨਤੀ ਕਰ, ਮੈਂ ਉਸ ਵਾਹਿਗੁਰੂ ਨਾਲ ਭਾਉ ਕਰੇ ਪ੍ਰੇਮ ਕਰਕੇ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ, ਮੈਂ ਉਸ ਪਤੀ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਚਖਿਆ ਨਹੀਂ ਹੈ। ਭਾਵ ਸਾਡਾ ਜਿਹੜਾ ਮਨ ਦਾ ਪ੍ਰੇਮ ਹੈ ਉਹ ਦੁਨੀਆਂ ਵਾਲੇ ਪਾਸੇ ਪਦਾਰਥਾਂ ਨਾਲ, ਮਾਇਆ ਦੇ ਨਾਲ, ਹੋਰ ਦੁਨੀਆਂ ਦੇ ਵਸਤੂ ਅਤੇ ਵਿਅਕਤੀਆਂ ਦੇ ਨਾਲ ਹੀ ਜੁੜਿਆ ਰਿਹਾ, ਉਸ ਵਾਹਿਗੁਰੂ ਦੇ ਨਾਲ ਕਦੀ ਪਿਆਰ ਕਰਕੇ ਉਹਦੇ ਪ੍ਰੇਮ ਰਸ ਨੂੰ ਨਹੀਂ ਚਖਿਆ। ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ, ਨਿਤ ਆਸ ਕਰੇ। ਐ ਮੇਰੇ ਪਿਆਰੇ ਮਨ, ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ, ਨਿਤ ਆਸ ਕਰੇ। ਸਾਡਾ ਇਹ ਮਨ ਹਮੇਸ਼ਾ ਲਈ ਕੋਈ ਨਾ ਕੋਈ ਆਸ ਕਰਦਾ ਹੀ ਰਹਿੰਦਾ ਹੈ, ਕੋਈ ਨਾ ਕੋਈ ਲਹਿਰ ਸਾਡੇ ਇਸ ਮਨ ਦੇ ਵਿੱਚ ਪੈਦਾ ਹੁੰਦੀ ਹੀ ਰਹਿੰਦੀ। ਕਦੇ ਕੋਈ ਵਾਸ਼ਨਾ, ਕਦੇ ਕੋਈ ਇੱਛਾ ਪੈਦਾ ਹੋ ਜਾਂਦੀ ਹੈ। ਇਹ ਸਾਡਾ ਮਨ ਹਮੇਸ਼ਾ ਲਈ ਕੋਈ ਨਾ ਕੋਈ ਆਸ ਕਰਦਾ ਹੀ ਰਹਿੰਦਾ। ਆਮ ਦੁਨੀਆਂ ਦੀ ਵੀ ਇੱਕ ਕਹਾਵਤ ਹੈ, ਜੀਵੇ ਆਸਾ ਮਰੇ ਨਿਰਾਸਾ, ਜਬ ਲਗ ਸਾਸ ਤਬ ਲਗ ਆਸ। ਇਹ ਆਸਾ ਦਾ ਖਹਿੜਾ ਛੁੱਟਣਾ ਬਹੁਤ ਔਖਾ ਹੈ। ਨਿਤ ਆਸ ਕਰੇ, ਸਾਡਾ ਮਨ ਹਮੇਸ਼ਾ ਲਈ ਕੋਈ ਨਾ ਕੋਈ ਆਸ ਕਰਦਾ ਹੀ ਰਹਿੰਦਾ, ਕੋਈ ਨਾ ਕੋਈ ਇੱਛਾ ਮਨ ਦੇ ਵਿੱਚ ਪੈਦਾ ਹੁੰਦੀ ਹੀ ਰਹਿੰਦੀ ਹੈ। ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ, ਮੇਰੇ ਮਨ ਦੇ ਵਿੱਚੋਂ ਇਹ ਤ੍ਰਿਸ਼ਨਾ ਦੀ ਲਹਿਰ, ਇਹ ਤ੍ਰਿਸ਼ਨਾ ਦੀ ਅੱਗ ਕਦੇ ਵੀ ਬੁੱਝੀ ਨਹੀਂ ਹੈ। ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਸ ਹਿਰੇ, ਐ ਮੇਰੇ ਪਿਆਰੇ ਮਨ ਵੇਖ ਹਮੇਸ਼ਾ ਲਈ ਤੇਰੀ ਜਵਾਨੀ ਜਾ ਰਹੀ ਹੈ। ਭਾਵ ਜੋਬਨ ਤੋਂ ਮੁਰਾਦ ਹੈ ਜਿਹੜੀ ਸ਼ੌਕ ਅਵਸਥਾ ਹੈ, ਇਹੀ ਜਵਾਨੀ ਦੀ ਅਵਸਥਾ ਹੈ ਪਰਮਾਰਥ ਦੇ ਅੰਦਰ। ਨਿਤ ਜੋਬਨ ਜਾਵੇ ਮੇਰੇ ਪਿਆਰੇ, ਐ ਮੇਰੇ ਪਿਆਰੇ ਮਨ ਜਿਹੜੀ ਤੇਰੀ ਸ਼ੌਕ ਅਵਸਥਾ ਹੈ, ਇਹ ਜਵਾਨੀ ਤੇਰੀ ਜਾ ਰਹੀ ਹੈ। ਜਮ ਸਾਸ ਹਿਰੇ, ਅਤੇ ਜਿਹੜਾ ਜਮ ਦੂਤ ਹੈ ਉਹ ਤੇਰੇ ਸਵਾਸਾਂ ਵੱਲ ਤੱਕ ਰਿਹਾ ਹੈ ਵੀ ਕਦੋਂ ਸਵਾਸ ਪੂਰੇ ਹੋਣ ਅਤੇ ਮੈਂ ਇਸ ਨੂੰ ਪਕੜ ਕੇ ਲੈ ਜਾਵਾਂ। ਭਾਗ ਮਣੀ ਸੁਹਾਗਣ ਮੇਰੇ ਪਿਆਰੇ, ਨਾਨਕ ਹਰ ਉਰ ਧਾਰੇ, ਐ ਮੇਰੇ ਪਿਆਰੇ ਮਨ ਭਾਗ ਮਣੀ ਸੁਹਾਗਣ ਮੇਰੇ ਪਿਆਰੇ। ਉਹ ਭਾਗ ਮਣੀ ਦਾ ਅਰਥ ਹੈ ਵੀ ਉਹ ਭਾਗਾਂ ਵਾਲੀ ਸੁਹਾਗਣ ਹੈ, ਅਥਵਾ ਭਾਗ ਮਣੀ, ਮਣੀ ਉਹ ਸ਼੍ਰੋਮਣੀ ਭਾਗਾਂ ਵਾਲੀ ਸੁਹਾਗਣ ਇਸਤਰੀ ਹੈ, ਨਾਨਕ ਹਰ ਉਰ ਧਾਰੇ, ਜੋ ਉਸ ਅਕਾਲ ਪੁਰਖ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੀ ਹੈ। ਉਹ ਜੀਵ ਰੂਪ ਇਸਤਰੀ ਭਾਗਾਂ ਵਾਲੀ ਸੁਹਾਗਣ ਆਪਣੇ ਆਪ ਨੂੰ ਸਦਵਾਉਂਦੀ ਹੈ। ਪਰ ਰਤੇੜੇ ਮੈਂਡੇ ਲੋਇਣ ਮੇਰੇ ਪਿਆਰੇ, ਚਾਤਰਕ ਬੂੰਦ ਜਿਵੇ, ਚਾਤਰਕ ਦਾ ਅਰਥ ਹੈ ਪਪੀਹਾ, ਪਪੀਹਾ ਇੱਕ ਪੰਛੀ ਹੁੰਦਾ ਔਰ ਉਹਦੇ ਮਨ ਦੇ ਸਵਾਂਤੀ ਬੂੰਦ ਦੀ ਆਸ ਹੁੰਦੀ ਹੈ। ਚਾਤਰਕ ਬੂੰਦ ਜਿਵੇ, ਜਿਵੇਂ ਪਪੀਹੇ ਅੰਦਰ ਸਵਾਂਤੀ ਬੂੰਦ ਦੀ ਪਿਆਸ ਹੁੰਦੀ ਹੈ, ਉਹ ਸਵਾਂਤੀ ਬੂੰਦ ਦੇ ਪਿਆਰ ਦੇ ਵਿੱਚ ਦਿਨ ਰਾਤ ਪ੍ਰਿਓ ਪ੍ਰਿਓ ਪੁਕਾਰਦਾ ਹੈ। ਪਰ ਰਤੇੜੇ ਮੈਂਡੇ ਲੋਇਣ ਮੇਰੇ ਪਿਆਰੇ, ਐ ਮੇਰੇ ਪਿਆਰੇ ਮਨ, ਇਸੇ ਤਰ੍ਹਾਂ ਮੇਰੇ ਮਨ ਬੁੱਧੀ ਲੋਇਣ ਨੇਤਰ ਉਸ ਪ੍ਰਭੂ ਪਿਆਰੇ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਜਿਵੇਂ ਪਪੀਹਾ ਸਵਾਂਤੀ ਬੂੰਦ ਦੇ ਰੰਗ ਵਿੱਚ ਰੰਗਿਆ ਪ੍ਰਿਓ ਪ੍ਰਿਓ ਉਚਾਰਨ ਕਰਦਾ ਹੈ, ਇਸੇ ਤਰ੍ਹਾਂ ਮੇਰੇ ਮਨ ਬੁੱਧੀ ਨੇਤਰ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਮਨ ਸੀਤਲ ਹੋਆ ਮੇਰੇ ਪਿਆਰੇ, ਹਰ ਬੂੰਦ ਪੀਵੇ, ਐ ਮੇਰੇ ਪਿਆਰੇ ਮਨ ਜਦੋਂ ਜਗਿਆਸੂ ਦਾ ਚੈਤਰੂਪੀ ਚਾਤਰਕ ਵਾਹਿਗੁਰੂ ਦੇ ਨਾਮ ਦੀ ਸਵਾਂਤੀ ਬੂੰਦ ਪੀ ਲੈਂਦਾ ਹੈ, ਮਨ ਸੀਤਲ ਹੋਆ, ਫਿਰ ਇਹ ਮਨ ਐਨ ਠੰਡਾ ਠਾਰ ਹੋ ਜਾਂਦਾ ਹੈ। ਜਦੋਂ ਨਾਮ ਦੀ ਸਵਾਂਤੀ ਬੂੰਦ ਜਗਿਆਸੂ ਦੇ ਮੁਖ ਦੇ ਵਿੱਚ ਪੈ ਜਾਵੇ ਤੇ ਫਿਰ ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਤਨ ਬਿਰਹ ਜਗਾਵੇ ਮੇਰੇ ਪਿਆਰੇ, ਨੀਂਦ ਨਾ ਪਵੇ ਕਿਵੇ, ਐ ਮੇਰੇ ਪਿਆਰੇ ਮਨ ਹੁਣ ਸਾਡੇ ਤਨ ਵਿੱਚ ਬਿਰਹ ਜਗਾਵੇ, ਉਸ ਵਾਹਿਗੁਰੂ ਪਰਮੇਸ਼ਰ ਦਾ ਵਿਛੋੜਾ ਤੇ ਮਿਲਣ ਦੀ ਜਿਹੜੀ ਖਿੱਚ ਹੈ, ਮਿਲਣ ਦੀ ਸਿੱਖ ਹੈ, ਉਹ ਸਾਨੂੰ ਜਗਾ ਰਹੀ ਹੈ। ਨੀਂਦ ਨਾ ਪਵੇ ਕਿਵੇ, ਹੁਣ ਕਿਸੇ ਤਰ੍ਹਾਂ ਵੀ ਸਾਡੇ ਨੇਤਰਾਂ ਵਿੱਚ ਨੀਂਦ ਨਹੀਂ ਪੈਂਦੀ, ਕਿਉਂਕਿ ਜਿਹੜੇ ਵਿਛੋੜੇ ਵਾਲੇ ਜੀਵ ਹੁੰਦੇ ਨੇ, ਖਾਸ ਕਰਕੇ ਬਿਰਹਣ ਇਸਤਰੀਆਂ ਨੂੰ ਪਤੀ ਦੇ ਵਿਛੋੜੇ ਵਿੱਚ ਕਦੇ ਨੀਂਦ ਨਹੀਂ ਆਉਂਦੀ। ਇਸੇ ਤਰ੍ਹਾਂ ਪ੍ਰਭੂ ਦੇ ਵਿਛੋੜੇ ਵਾਲੇ ਜਿਹੜੇ ਜੀਵ ਨੇ, ਤਨ ਬਿਰਹ ਜਗਾਵੇ ਮੇਰੇ ਪਿਆਰੇ, ਉਹ ਵੀ ਆਖਦੇ ਨੇ ਐ ਮੇਰੇ ਪਿਆਰੇ ਮਨ, ਮੇਰੇ ਸਰੀਰ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਮੈਨੂੰ ਜਗਾ ਰਿਹਾ ਹੈ, ਉਹਦਾ ਵਿਛੋੜਾ ਮੈਨੂੰ ਟੁੰਬ ਰਿਹਾ ਹੈ, ਨੀਂਦ ਨਾ ਪਵੇ ਕਿਵੇਂ, ਅਤੇ ਮੇਰੇ ਮਨ ਬੁੱਧੀ ਨੇਤਰਾਂ ਦੇ ਵਿੱਚ ਸ਼ਾਂਤੀ ਰੂਪੀ ਨੀਂਦ ਨਹੀਂ ਪੈਂਦੀ, ਮੇਰੇ ਮਨ ਨੂੰ ਚੈਨ ਨਹੀਂ ਆ ਰਿਹਾ। ਇਹ ਜਿਹੜਾ ਬਿਰਹਾ ਸ਼ਬਦ ਹੈ, ਇਹਦੇ ਲਈ ਬਾਬਾ ਫਰੀਦ ਜੀ ਨੇ ਵੀ ਬਹੁਤ ਸੁੰਦਰ ਸ਼ਲੋਕ ਲਿਖਿਆ ਹੈ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹ ਨਾ ਉਪਜੈ, ਸੋ ਤਨ ਜਾਣ ਮਸਾਣ। ਬਿਰਹਾ ਦਾ ਅਰਥ ਹੈ ਵਿਛੋੜੇ ਦੀ ਤੜਪ ਅਤੇ ਵਾਹਿਗੁਰੂ ਦੇ ਮਿਲਣ ਦੀ ਤੀਬਰ ਇੱਛਾ, ਇਹ ਬਿਰਹੇ ਦਾ ਰੂਪ ਹੈ। ਤਨ ਬਿਰਹ ਜਗਾਵੇ ਮੇਰੇ ਪਿਆਰੇ, ਐ ਮੇਰੇ ਪਿਆਰੇ ਮਨ, ਮੇਰੇ ਤਨ ਵਿੱਚ ਵਾਹਿਗੁਰੂ ਦਾ ਵਿਛੋੜਾ ਅਤੇ ਉਹਦਾ ਪਿਆਰ ਮੇਰੇ ਮਨ ਨੂੰ ਜਗਾ ਰਿਹਾ ਹੈ, ਕਿਸੇ ਤਰ੍ਹਾਂ ਵੀ ਸ਼ਾਂਤੀ ਦੀ ਨੀਂਦ ਨਹੀਂ ਪੈ ਰਹੀ। ਹਰ ਸੱਜਣ ਲੱਦਾ ਮੇਰੇ ਪਿਆਰੇ, ਨਾਨਕ ਗੁਰੂ ਲਿਵੇ, ਐ ਮੇਰੇ ਪਿਆਰੇ ਮਨ, ਆਖਰ ਮੈਂ ਉਸ ਆਪਣੇ ਸੱਜਣ ਸਾਥੀ ਅਕਾਲ ਪੁਰਖ ਵਾਹਿਗੁਰੂ ਨੂੰ ਲੱਭ ਲਿਆ। ਕਿਵੇਂ ਲੱਭਿਆ? ਨਾਨਕ ਗੁਰੂ ਲਿਵੈ, ਗੁਰੂ ਦੀ ਬਖਸ਼ੀ ਲਿਵਦਾ ਸਦਕਾ। ਭਾਵ ਜਦੋਂ ਗੁਰੂ ਸੁਰਤ ਸ਼ਬਦ ਦੀ ਲਿਵ ਪ੍ਰਦਾਨ ਕਰ ਦਿੰਦੇ ਨੇ, ਜਗਿਆਸੂ ਦੀ ਸੁਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ, ਇਉਂ ਗੁਰੂ ਦੀ ਬਖਸ਼ੀ ਲਿਵ ਦੁਆਰਾ ਅਸੀਂ ਉਸ ਆਪਣੇ ਸੱਜਣ ਸਾਥੀ ਅਕਾਲ ਪੁਰਖ ਵਾਹਿਗੁਰੂ ਨੂੰ ਲੱਭ ਲਿਆ ਹੈ, ਜਿਸ ਲਿਵ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਨੇ ਅਨੰਦ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ, ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਸੱਚੀ ਲਿਵ ਤੋਂ ਬਿਨਾਂ ਸਾਡੀ ਦੇਹ ਬਿਲਕੁਲ ਨਿਮਾਣੀ ਅਤੇ ਨਿਤਾਣੀ ਹੁੰਦੀ ਹੈ, ਅਤੇ ਜਿਨ੍ਹਾਂ ਨੂੰ ਗੁਰੂ ਸੱਚੀ ਲਿਵ ਬਖਸ਼ਿਸ਼ ਕਰ ਦਿੰਦੇ ਨੇ, ਅੱਠੇ ਪਹਿਰ ਇਕਤਾ ਲਿਵੈ ਮਨੇਨ ਹੁਕਮਾ ਪਰ, ਅਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਲੱਭ ਲੈਂਦੇ ਹਨ। ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ, ਲੋ ਹਜ਼ੂਰ ਕਹਿੰਦੇ ਨੇ ਚੜ ਚੇਤ, ਹੁਣ ਤੇ ਚੇਤ ਦਾ ਮਹੀਨਾ ਵੀ ਚੜ ਗਿਆ, ਤੇ ਜਿਹੜੀ ਬਸੰਤ ਦੀ ਸਭ ਤੋਂ ਭਲੀ ਸ੍ਰੇਸ਼ਟ ਰੁੱਤ ਹੈ ਉਹ ਵੀ ਆ ਗਈ ਹੈ। ਐ ਮੇਰੇ ਪਿਆਰੇ ਮਨ, ਹੁਣ ਚੇਤ ਦਾ ਮਹੀਨਾ ਚੜ ਗਿਆ ਹੈ, ਹੁਣ ਵੀ ਚੇਤ ਦਾ ਮਹੀਨਾ ਹੀ ਚੱਲ ਰਿਹਾ ਹੈ, ਤੇ ਸਭ ਤੋਂ ਅੱਛੀ ਰੁੱਤ ਜਿਹੜੀ ਬਸੰਤ ਰੁੱਤ ਹੈ ਉਹ ਚੰਗੀ ਰੁੱਤ ਉਹ ਵੀ ਆ ਗਈ ਹੈ। ਫਿਰ ਬਾਜੜਿਓ ਮੇਰੇ ਪਿਆਰੇ ਆਂਗਨ ਧੂੜ ਲੁੱਤੇ, ਐ ਮੇਰੇ ਪਿਆਰੇ ਮਨ, ਪਰ ਉਸ ਪਤੀ ਪਰਮੇਸ਼ਰ ਤੋਂ ਬਿਨਾਂ ਆਂਗਨ ਧੂੜ ਲੁੱਤੇ, ਆਂਗਨ ਦਾ ਅਰਥ ਹੈ ਵਿਹੜੇ ਦੇ ਵਿੱਚ, ਧੂੜ ਲੁੱਤੇ ਦਾ ਅਰਥ ਹੈ ਵੀ ਧੂੜ ਉੱਡ ਰਹੀ ਹੈ, ਮਿੱਟੀ ਉੱਡ ਰਹੀ ਹੈ। ਜਿਸ ਇਸਤਰੀ ਦੇ ਘਰ ਦੇ ਵਿੱਚ ਪਤੀ ਪਰਮੇਸ਼ਰ ਨਾ ਆਵੇ, ਉਹਦੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਜਿਹੜੇ ਸੰਕਲਪਾਂ ਵਿਕਲਪਾਂ ਦੀ ਧੂੜ ਉੱਠਦੀ ਰਹਿੰਦੀ ਹੈ, ਕਈ ਤਰ੍ਹਾਂ ਦੇ ਫੁਰਨਿਆਂ ਦੀ ਧੂੜ ਉੱਡਦੀ ਰਹਿੰਦੀ ਹੈ, ਕਦੇ ਕੋਈ ਫੁਰਨਾ ਕਦੇ ਕੋਈ ਫੁਰਨਾ ਉੱਠਦਾ ਹੈ, ਅਤੇ ਜਦੋਂ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਹੈ ਤਾਂ ਫਿਰ ਐਨ ਸ਼ਾਂਤੀ ਵਰਤ ਜਾਂਦੀ ਹੈ। ਮਨ ਆਸੋ ਉਡੀਨੇ ਮੇਰੇ ਪਿਆਰੇ ਦੋਏ ਨੈਣ ਜੁੱਤੇ, ਐ ਮੇਰੇ ਪਿਆਰੇ ਮਨ, ਮਨ ਆਸੋ ਉਡੀਨੀ ਮੇਰੇ ਪਿਆਰੇ, ਮੇਰੇ ਮਨ ਦੇ ਵਿੱਚ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਅਤੇ ਉਡੀਣੀ ਦਾ ਅਰਥ ਉਡੀਕ ਲੱਗੀ ਹੋਈ ਹੈ, ਇੰਤਜ਼ਾਰ ਲੱਗੀ ਹੋਈ ਹੈ। ਦੋਏ ਨੈਣ ਜੁੱਤੇ, ਮੇਰੇ ਦੋਵੇਂ ਨੇਤਰ ਉਸ ਵਾਹਿਗੁਰੂ ਪਰਮੇਸ਼ਰ ਦੇ ਵੱਲ ਜੁੱਤੇ ਦਾ ਅਰਥ ਜੁੜੇ ਹੋਏ ਨੇ, ਜਿਵੇਂ ਪਿੱਛੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਹਉ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਨ ਬਾਲੀ ਰਾਮ ਰਾਜੇ, ਮੈਂ ਤੇ ਰਸਤੇ ਤੇ ਖੜੀ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਪੁੱਛ ਰਹੀ ਹਾਂ ਵੀ ਉਹ ਵਾਹਿਗੁਰੂ ਪਰਮੇਸ਼ਰ ਕਦੋਂ ਇਸ ਰਸਤੇ ਆਵੇਗਾ। ਮਨ ਆਸੋ ਡੀਣੀ ਮੇਰੇ ਪਿਆਰੇ, ਐ ਮੇਰੇ ਪਿਆਰੇ ਮਨ, ਮੇਰੇ ਮਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਹੈ ਅਤੇ ਉਡੀਣੀ ਮੈਂ ਬੜੀ ਉਦਾਸ ਹੋ ਰਹੀ ਹਾਂ, ਮੇਰੇ ਦੋਵੇਂ ਨੇਤਰ ਉਸ ਵਾਹਿਗੁਰੂ ਪਰਮੇਸ਼ਰ ਵੱਲ ਜੁੜੇ ਹੋਏ ਹਨ। ਗੁਰੂ ਨਾਨਕ ਦੇਖ ਵੇਖੀ ਮੇਰੇ ਪਿਆਰੇ ਜਿਉ ਮਾਤ ਸੁਤੇ, ਐ ਮੇਰੇ ਪਿਆਰੇ ਮਨ, ਜਦੋਂ ਮੈਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕੀਤੇ, ਕਿਉਂਕਿ ਸਤਸੰਗਤ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਸਮਰੱਥ ਸਤਿਗੁਰੂ ਹਨ, ਅਤੇ ਜਦੋਂ ਮੈਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਮੇਰੀ ਜਿਹੜੀ ਆਤਮਾ ਸੀ ਮੇਰੀ ਬੁੱਧੀ ਕਮਲ ਦੇ ਫੁੱਲ ਵਾਂਗੂ ਖਿੜ ਗਈ, ਜਿਉਂ ਮਾਤ ਸੁਤੇ, ਜਿਵੇਂ ਮਾਤਾ ਪੁੱਤਰ ਨੂੰ ਵੇਖ ਕੇ ਖਿੜ ਜਾਂਦੀ ਹੈ। ਇਹ ਇੱਕ ਦ੍ਰਿਸ਼ਟਾਂਤ ਹੈ, ਜਿਵੇਂ ਮਾਤਾ ਪੁੱਤਰ ਨੂੰ ਵੇਖ ਕੇ ਖਿੜਦੀ ਹੈ, ਇਸੇ ਤਰ੍ਹਾਂ ਮੈਂ ਧਰਮ ਪਿਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰਕੇ ਖਿੜ ਗਈ ਹਾਂ। ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ, ਐ ਮੇਰੇ ਪਿਆਰੇ ਮਨ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਸਾਡੇ ਸਤਿਗੁਰੂ ਨੇ ਸਾਨੂੰ ਸਰਵਣ ਕਰਵਾਈਆਂ। ਭਾਵ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਘਰ ਦੇ ਵਿੱਚ ਆਉਂਦੇ ਨੇ, ਜਿਵੇਂ ਕਿ ਆਪ ਸੰਗਤਾਂ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਨਾਨਕ ਦੇ ਦਰਬਾਰ ਵਿੱਚ ਬੈਠੇ ਹੋ, ਔਰ ਇੱਥੇ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਜੋ ਉਸਨੇ ਸਰਗੁਣ ਸਰੂਪ ਧਾਰਨ ਕਰਕੇ ਗੁਰਸਿੱਖਾਂ ਨੂੰ ਨਿਹਾਲ ਕੀਤਾ ਅਤੇ ਭਗਤਾਂ ਨੂੰ ਕਿਰਤਾਰਥ ਕੀਤਾ ਹੈ, ਉਹ ਸਰਗੁਣ ਸਰੂਪ ਦੀਆਂ ਕਥਾ ਕਹਾਣੀਆਂ ਵੀ ਅਤੇ ਨਿਰਗੁਣ ਸਰੂਪ ਦੀਆਂ ਵੀ ਕਥਾ ਕਹਾਣੀਆਂ ਸਤਿਗੁਰੂ ਮਹਾਰਾਜ ਸਾਨੂੰ ਸਰਵਣ ਕਰਵਾਉਂਦੇ ਹਨ। ਗੁਰ ਵਿਟੜਿਓ ਹੋ ਘੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆ, ਐ ਮੇਰੇ ਪਿਆਰੇ ਮਨ, ਮੈਂ ਉਸ ਗੁਰੂ ਤੋਂ ਹਮੇਸ਼ਾ ਲਈ ਸਦਕੇ ਜਾਂਦਾ ਹਾਂ, ਕੋਲ ਕਮਾਈ ਜਾਂਦਾ ਹਾਂ, ਜਿਨ ਹਰਮੇ ਲਾਈਆ, ਜਿਸਨੇ ਅਕਾਲ ਪੁਰਖ ਦੇ ਨਾਲ ਸਾਨੂੰ ਮਿਲਾ ਦਿੱਤਾ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਇੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਸਭ ਆਸਾ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੇੜਾ ਫਲ ਪਾਇਆ। ਐ ਮੇਰੇ ਪਿਆਰੇ ਮਨ, ਅਸੀਂ ਮਨ ਚਿਤਵਿਆ ਫਲ ਪ੍ਰਾਪਤ ਕਰ ਲਿਆ ਹੈ, ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੀਆਂ ਸਭ ਆਸਾਂ ਪੂਰਨ ਕਰ ਦਿੱਤੀਆਂ। ਭਾਵ ਜਦੋਂ ਗੁਰੂ ਦੀ ਮਿਹਰ ਹੋਈ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ ਤੇ ਵਾਹਿਗੁਰੂ ਦੇ ਮਿਲਣ ਦੇ ਨਾਲ ਸਾਡੀਆਂ ਸਭ ਆਸਾਂ ਪੂਰਨ ਹੋ ਗਈਆਂ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੈਸਲਾ ਹੈ, ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਜਦੋਂ ਪਰਮੇਸ਼ਰ ਆ ਜਾਵੇ ਤੇ ਸਭ ਕੁਝ ਉਹਦੇ ਨਾਲ ਹੀ ਆ ਜਾਂਦਾ ਹੈ।